ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ।
ਫਿਰ ਦੱਸੋ ਕੀ ਚਾਹੀਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਨਾਮ ਰੂਪੀ ਪਦਾਰਥ ਮੈਨੂੰ ਬਖਸ਼ਿਸ਼ ਕਰ ਦਿਓ। ਹਿਰਦੈ ਕੰਠ ਬਣਾਈ, ਮੈਂ ਆਪਣੇ ਹਿਰਦੇ ਤੇ ਕੰਠ ਦੇ ਵਿੱਚ ਇਸ ਨੂੰ ਬਣਾ ਕੇ ਪਰੋ ਕੇ ਪਾ ਲਵਾਂ, ਭਾਵ ਆਪਣੇ ਹਿਰਦੇ ਵਿੱਚ ਤੇ ਆਪਣੇ ਕੰਠ ਵਿੱਚ। ਭਾਵ ਹਿਰਦੇ ਵਿੱਚ ਪਸੰਤੀ ਬਾਣੀ ਹੈ ਤੇ ਕੰਠ ਵਿੱਚ ਮਧਮਾ ਬਾਣੀ ਹੈ। ਮੈਂ ਰਸਨਾ ਤੋਂ ਜਪਦਾ ਜਪਦਾ ਤੇ ਫਿਰ ਮਧਮਾ ਬਾਣੀ ਦੇ ਵਿੱਚ ਜਾਪ ਕਰਾਂ ਤੇ ਫਿਰ ਹਿਰਦੇ ਵਿੱਚ ਵੀ ਉਹਦਾ ਸਿਮਰਨ ਕਰਾਂ। ਇਹ ਕਿਰਪਾ ਕਰ ਦਿਓ ਤੇ ਮੈਂ ਆਪਣੇ ਹਿਰਦੇ ਵਿੱਚ ਵੀ ਤੇ ਕੰਠ ਦੇ ਵਿੱਚ ਵੀ ਤੇ ਆਪ ਜੀ ਦੇ ਨਾਮ ਨੂੰ ਬਣਾ ਕੇ ਭਾਵ ਪਰੋ ਕੇ ਪਾ ਲਵਾਂ ਤੇ ਮੈਨੂੰ ਕਦੀ ਵੀ ਆਪ ਜੀ ਦਾ ਨਾਮ ਨਾ ਭੁੱਲੇ। ਦੂਜਾ, ਕੁਛ ਵਿਦਵਾਨਾਂ ਨੇ ਕੰਠ ਦਾ ਅਰਥ ਵੀ ਕੰਠੀ, ਵੀ ਮੈਂ ਕੰਠੀ ਬਣਾ ਕੇ ਆਪਣੇ ਗਲ ਵਿੱਚ ਪਾ ਲਵਾਂ, ਤੇਰੇ ਨਾਮ ਦੀ ਮਾਲਾ ਪਰੋ ਕੇ ਮੈਂ ਆਪਣੇ ਗਲ ਵਿੱਚ ਪਾ ਲਵਾਂ, ਇਹ ਮੇਰੇ ਤੇ ਕਿਰਪਾ ਕਰ ਦਿਓ।
ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉਤਮ ਨੀਚ ਨਾ ਮਧਮ, ਹਰ ਸਰਣਾਂਗਤ ਹਰ ਕੇ ਲੋਗ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਤਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਝ ਜਗਿਆਸੂਆਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ ਤੇ ਜਮਾ ਦੀ ਕਾਨ ਕਨੌੜ ਕਿਵੇਂ ਚੁੱਕੀ ਜਾ ਸਕਦੀ ਹੈ? ਤਾਂ ਰਹਾਉ ਦੀਆਂ ਪੰਕਤੀਆਂ ਵਿੱਚ ਗੁਰਦੇਵ ਜੀ ਨੇ ਫਰਮਾਇਆ, ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ। ਗੁਰੂ ਦੀ ਮਿਹਰ ਨਾਲ ਹੀ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਜਦੋਂ ਗੁਰੂ ਕੇ ਬਚਨਾਂ ਦੁਆਰਾ, ਸਤਿਗੁਰੂ ਦੇ ਵਾਕ ਬਚਨਾਂ ਦੁਆਰਾ ਜਦੋਂ ਹਿਰਦਾ ਨਿਰਮਲ ਹੋ ਜਾਂਦਾ ਹੈ ਤੇ ਉਸ ਨਿਰਮਲ ਹਿਰਦੇ ਵਿੱਚ ਹਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਕੇ ਵਸ ਜਾਂਦਾ ਤੇ ਜਦੋਂ ਹਿਰਦੇ ਵਿੱਚ ਨਾਮ ਵਸ ਜਾਵੇ, ਨਾ ਜਮ ਕਾਣ, ਫਿਰ ਉੱਥੇ ਨਾ ਜਮਾਂ ਦੀ ਕਾਨ ਕਨੌੜ ਕੋਈ ਮੁਛੰਦਗੀ ਰਹਿੰਦੀ ਹੈ ਤੇ ਨਾ ਜਮਕੀ ਬਾਕੀ ਤੇ ਨਾ ਹੀ ਜਮਾਂ ਦੀ ਕੋਈ ਬਾਕੀ ਕੋਈ ਬਕਾਇਆ ਲੇਖਾ ਦੇਣਾ ਰਹਿ ਜਾਂਦਾ ਹੈ। ਜਦੋਂ ਕਿਸੇ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਨਾ ਤੇ ਸਤਿਗੁਰੂ ਦੇ ਅਮਰ ਵਾਕ ਨੇ ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ, ਧਰਮ ਰਾਜ ਵੀ ਉਹਦੇ ਲੇਖੇ ਪੱਤੇ ਦੇ ਕਾਗਜ਼ ਪਾੜ ਦਿੰਦਾ। ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ ਨਾ ਤੇ ਨਾ ਉਸਨੂੰ ਕੋਈ ਜਮਾਂ ਦੀ ਕਾਨ ਕਨੌੜ ਰਹਿੰਦੀ ਹੈ ਤੇ ਨਾ ਹੀ ਕੋਈ ਜਮਾਂ ਦੀ ਬਾਕੀ ਕੋਈ ਬਕਾਇਆ ਸਾਫ਼ ਹੀ ਰਹਿ ਜਾਂਦਾ ਹੈ। ਦੂਰ ਰਹੀ ਉਹ ਜਨ ਤੇ ਬਾਟ, ਜਮ ਤੇ ਰੱਖ ਦੇ ਕਰ ਹੱਥ, ਐਸੀ ਉਹਨਾਂ ਨੂੰ ਇਹ ਪਦਵੀ ਤੇ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਜੀ ਨਾ ਹਮ ਉਤਮ ਨੀਚ ਨਾ ਮਧਮ, ਹਰ ਸਰਣਾਂਗਤ ਹਰ ਕੇ ਲੋਗ।
ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਪ੍ਰੇਮੀ ਨੇ ਆਖਿਆ, ਮਹਾਰਾਜ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ, ਉਤਮ, ਮਧਮ ਤੇ ਕਨਿਸ਼ਟ, ਤੁਸੀਂ ਦੱਸੋ ਆਪਣੇ ਆਪ ਨੂੰ ਕਿਹਨਾਂ ਦੇ ਵਿੱਚੋਂ ਸ਼ਾਮਿਲ ਸਮਝਦੇ ਹੋ? ਉਸਦਾ ਕਹਿਣ ਦਾ ਮਤਲਬ ਇਹ ਸੀ ਬਈ ਗੁਰੂ ਮਹਾਰਾਜ ਕਹਿਣਗੇ ਵੀ ਅਸੀਂ ਉਤਮ ਦਰਜੇ ਦੇ ਹਾਂ, ਕਿਉਂਕਿ ਹਰ ਆਦਮੀ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਰੱਖਣਾ ਚਾਹੁੰਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਨਹੀਂ, ਐਸਾ ਨਹੀਂ ਹੈ। ਐ ਜੀ ਨਾ ਹਮ ਉਤਮ ਨੀਚ ਨਾ ਮਧਮ, ਹੇ ਪਿਆਰੇ ਜੀ, ਨਾ ਅਸੀਂ ਉਤਮ ਹਾਂ, ਨਾ ਅਸੀਂ ਨੀਚ ਹਾਂ, ਨਖਿਦ ਹਾਂ, ਤੇ ਨਾ ਹੀ ਮੱਧਮ ਵਿਚਕਾਰਲੇ ਦਰਜੇ ਦੇ ਵਿੱਚ ਹਾਂ, ਕਿਉਂਕਿ ਇਹ ਰਾਜਸੀ, ਸ਼ਾਂਤਕੀ ਤੇ ਤਾਮਸੀ ਭੇਦ ਕਰਕੇ ਸ੍ਰਿਸ਼ਟੀ ਤਿੰਨ ਪ੍ਰਕਾਰ ਦੀ ਹੈ। ਜਿਹੜੀ ਸਤੋਗੁਣ ਸ੍ਰਿਸ਼ਟੀ ਹੈ ਉਹ ਉੱਤਮ ਦਰਜੇ ਦੀ ਮੰਨੀ ਗਈ ਹੈ ਤੇ ਜਿਹੜੀ ਤਮੋਗੁਣ ਸ੍ਰਿਸ਼ਟੀ ਹੈ ਨੀਚ ਨਖਿਦ ਦਰਜੇ ਦੀ ਮੰਨੀ ਗਈ ਹੈ ਤੇ ਜਿਹੜੀ ਰਜੋਗੁਣੀ ਸ੍ਰਿਸ਼ਟੀ ਉਹਨੂੰ ਮੱਧਮ ਦਰਜੇ ਦੀ ਮੰਨਿਆ ਗਿਆ। ਪਰ ਸਤਿਗੁਰੂ ਕਹਿੰਦੇ ਨੇ, ਅਸੀਂ ਇਹ ਤਿੰਨੇ ਜਿਹੜੀ ਤ੍ਰਿਗੁਣੀ ਸ੍ਰਿਸ਼ਟੀ ਹੈ ਤੇ ਜਿਸ ਦੇ ਵਿੱਚ ਤਿੰਨ ਸੁਭਾਅ ਵਰਤ ਰਹੇ ਨੇ ਤੇ ਅਸੀਂ ਇਹਨਾਂ ਸਾਰਿਆਂ ਤੋਂ ਬਾਹਰ ਹਾਂ, ਤ੍ਰਿਗੁਣ ਅਤੀਤ ਹਾਂ। ਐ ਜੀ ਨਾ ਅਸੀਂ, ਹੇ ਪਿਆਰੇ ਜੀ, ਨਾ ਅਸੀਂ ਉੱਤਮ ਸਤੋਗੁਣੀ ਹਾਂ, ਨਾ ਅਸੀਂ ਨੀਚ ਤਮੋ ਗੁਣੀ ਹਾਂ ਤੇ ਨਾ ਹੀ ਅਸੀਂ ਰਜੋ ਗੁਣੀ ਹਾਂ। ਫਿਰ ਤੁਸੀਂ ਕੌਣ ਹੋ? ਹਰ ਸਰਨਾਗਤ ਹਰ ਕੇ ਲੋਕ, ਅਸੀਂ ਤੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿਣ ਵਾਲੇ, ਅਸੀਂ ਤੇ ਵਾਹਿਗੁਰੂ ਦੇ ਲੋਕ ਹਾਂ, ਵਾਹਿਗੁਰੂ ਦੇ ਦਾਸ ਹਾਂ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਅਸੀਂ ਗੁਲਾਮ ਹਾਂ।
ਨਾਮ ਰਤੇ ਕੇਵਲ ਬੈਰਾਗੀ, ਸੋਗ ਬਜੋਗ ਬਿਸਰਜਤ ਰੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਦੱਸਦੇ ਨੇ ਬਈ ਤੁਸੀਂ ਕੌਣ ਹੋ। ਲੋ ਸਤਿਗੁਰੂ ਕਹਿੰਦੇ ਨੇ ਅਸੀਂ ਤੇ ਹਰੀ ਦੇ ਲੋਕ ਹਾਂ। ਨਾਮ ਰਤੇ ਕੇਵਲ ਬੈਰਾਗੀ, ਵੀ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ, ਤੇ ਵੈਰਾਗੀ ਦਾ ਅਰਥ ਵੀ ਜਿਹੜੇ ਵੈਰਾਗਵਾਨ ਨੇ, ਭਾਵ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਫਿਰ ਸੰਸਾਰ ਵਾਲਿਓਂ ਸੁਤੇ ਸਿੱਧ ਹੀ ਉਹ ਵੈਰਾਗੀ ਹੋ ਜਾਂਦੇ ਨੇ। ਸੰਸਾਰ ਨਾਲੋਂ ਉਹਨਾਂ ਦਾ ਮੋਹ ਆਪਣੇ ਆਪ ਹੀ ਟੁੱਟ ਜਾਂਦਾ ਹੈ। ਅਸੀਂ ਵਾਹਿਗੁਰੂ ਦੇ ਨਾਮ ਦੇ, ਕੇਵਲ ਨਾਮ ਦੇ ਰੰਗ ਵਿੱਚ ਰੰਗੇ ਰਹਿਣ ਵਾਲੇ ਵੈਰਾਗੀ ਹਾਂ। ਸੋਗ ਵਿਯੋਗ ਬਿਸਰਜਤ ਰੋਗ, ਸਾਡਾ ਸੋਗ ਤੇ ਵਿਯੋਗ ਤੇ ਰੋਗ ਬਿਸਰਜਤ ਸਾਰਾ ਹੀ ਚਲਿਆ ਗਿਆ, ਕਿਉਂਕਿ ਨਾ ਤੇ ਕਦੀ ਵਾਹਿਗੁਰੂ ਦੇ ਨਾਲ ਵਿਛੋੜਾ ਹੀ ਪੈਂਦਾ, ਤੇ ਵਿਛੋੜੇ ਕਰਕੇ ਹੀ ਅੱਗੇ ਸੋਗ ਪੈਦਾ ਹੁੰਦਾ, ਤੇ ਸੋਗ ਤੋਂ ਅੱਗੇ ਕਈ ਮਾਨਸਿਕ ਰੋਗ ਪੈਦਾ ਹੁੰਦੇ ਨੇ। ਲੋ ਹਜ਼ੂਰ ਕਹਿੰਦੇ ਨੇ ਹੁਣ ਜਦੋਂ ਵਾਹਿਗੁਰੂ ਦੇ ਨਾਲ ਹੀ ਪਿਆਰ ਹੋ ਗਿਆ, ਤੇ ਨਾ ਕਦੀ ਉਹਦੇ ਨਾਲੋਂ ਵਿਛੋੜਾ ਹੁੰਦਾ, ਨਾ ਹੀ ਕਦੀ ਸੋਗ ਪੈਦਾ ਹੁੰਦਾ, ਤੇ ਨਾ ਹੀ ਕੋਈ ਮਾਨਸਿਕ ਰੋਗ ਆ ਕੇ ਸਾਨੂੰ ਚਿੰਬੜਦਾ ਹੈ।
ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ, ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰੇ ਹੇ ਭਾਈ, ਗੁਰੂ ਦੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਕਿਉਂਕਿ ਸਤਿਗੁਰੂ ਦੇ ਅਮਰ ਵਾਕ ਹਨ, ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ। ਭਗਤੀ ਦੇ ਭੰਡਾਰ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਸੌਂਪ ਦਿੱਤੇ ਨੇ, ਤੇ ਜਿਸਨੇ ਵੀ ਭਗਤੀ ਦੀ ਦਾਤ ਪ੍ਰਾਪਤ ਕਰਨੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਸਤਿਗੁਰੂ ਦੇ ਬਚਨਾਂ ਦੁਆਰਾ ਜਿਸਦਾ ਹਿਰਦਾ ਨਿਰਮਲ ਹੋ ਗਿਆ, ਤੇ ਉਸ ਨਿਰਮਲ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ। ਜਦੋਂ ਨਾਮ ਵਸ ਗਿਆ, ਨਾ ਜਮ ਕਾਣ, ਨਾ ਫਿਰ ਉੱਥੇ ਜਮਾਂ ਦੀ ਕਾਨ ਕਨੌੜ ਰਹੀ, ਨਾ ਜਮਕੀ ਬਾਕੀ, ਤੇ ਨਾ ਹੀ ਜਮਾਂ ਦੀ ਬਾਕੀ ਕੋਈ ਬਕਾਇਆ ਹਿਸਾਬ ਕਿਤਾਬ ਹੀ ਰਿਹਾ।
ਹਰ ਗੁਣ ਰਸਨ ਰਵਹ ਪ੍ਰਭ ਸੰਗੇ, ਜੋ ਤਿਸ ਭਾਵੈ ਸਹਿਜ ਹਰੀ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਿਆਰਿਆਂ ਦੀ ਕੈਸੀ ਅਵਸਥਾ ਹੈ ਉਹਦੇ ਬਾਰੇ ਜ਼ਿਕਰ ਕਰਦੇ ਨੇ। ਹਰ ਗੁਣ ਰਸਨ ਰਵਹ ਪ੍ਰਭ ਸੰਗੇ, ਉਹ ਆਪਣੀ ਰਸਨਾ ਦੁਆਰਾ ਹਰ ਵੇਲੇ ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਰਹਿੰਦੇ ਨੇ। ਹਰ ਗੁਣ ਰਸਨ ਰਵਹਿ ਪ੍ਰਭ ਸੰਗੇ, ਆਪਣੀ ਰਸਨਾ ਦੇ ਨਾਲ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਰਹਿੰਦੇ ਨੇ। ਜੋ ਤਿਸ ਪਾਵੈ ਸਹਿਜ ਹਰੀ, ਤੇ ਨਾਲ ਵਾਹਿਗੁਰੂ ਦਾ ਭਾਣਾ ਵੀ ਮੰਨਦੇ ਨੇ। ਉਹ ਮਹਾਂਪੁਰਖ, ਉਹ ਗੁਰਮੁਖ ਪਿਆਰੇ ਇਹ ਆਖਦੇ ਨੇ, ਜੋ ਤਿਸ ਪਾਵੈ ਸਹਿਜ ਹਰੀ, ਵੀ ਜੋ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ, ਤੇ ਸਾਨੂੰ ਉਹ ਸਹਿਜੇ ਹੀ ਪ੍ਰਵਾਨ ਹੁੰਦਾ ਹੈ। ਭਾਵ ਜੋ ਵਾਹਿਗੁਰੂ ਆਪਣੇ ਭਾਣੇ ਵਿੱਚ ਕਰਦਾ ਹੈ, ਤੇ ਅਸੀਂ ਆਪਣੇ ਬੜੇ ਸ਼ਾਂਤ ਤੇ ਸਹਿਜ ਦੇ ਵਿੱਚ ਉਸਨੂੰ ਪ੍ਰਵਾਨ ਕਰਦੇ ਹਾਂ।
ਬਿਨ ਹਰ ਨਾਮ ਬ੍ਰਿਥਾ ਜਗ ਜੀਵਨ, ਹਰ ਬਿਨ ਨਿਹਫਲ ਮੇਕ ਘਰੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਿਨ ਹਰ ਨਾਮ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬ੍ਰਿਥਾ ਜਗ ਜੀਵਨ, ਅਸੀਂ ਜਿੰਨਾ ਵੀ ਜਗ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ ਉਹ ਬਿਆਰਥ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਭਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਅਸੀਂ ਜਿਹੜਾ ਜੀਵਨ ਬਸਰ ਕਰਦੇ ਹਾਂ ਉਹ ਬਿਆਰਥ ਹੈ। ਹਰ ਬਿਨ ਨਿਹਫਲ ਮੇਕ ਕਰੀ, ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਵੀ ਜਿਹੜੀ ਇੱਕ ਘੜੀ ਵੀ ਹੈ ਉਹ ਵੀ ਸਾਡੀ ਨਿਸਫਲ ਹੀ ਜਾਂਦੀ ਹੈ।
ਐ ਜੀ ਖੋਟੇ ਠੌਰ ਨਾਹੀਂ ਘਰ ਬਾਹਰ, ਨਿੰਦਕ ਗਤ ਨਹੀਂ ਕਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਹੇ ਪਿਆਰੇ ਜੀ, ਜਿਹੜੇ ਦਿਲ ਦੇ ਖੋਟੇ ਨੇ, ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਕਪਟ ਹੈ, ਪਾਪ ਹੈ, ਵਿਕਾਰ ਹੈ, ਠੌਰ ਨਹੀਂ ਘਰ ਬਾਹਰ, ਉਹਨਾਂ ਨੂੰ ਨਾ ਘਰ ਦੇ ਵਿੱਚ ਨਾ ਕਦੇ ਬਾਹਰ ਕੋਈ ਥਾਂ ਟਿਕਾਣਾ ਮਿਲਦਾ ਹੈ, ਭਾਵ ਉਹਨਾਂ ਨੂੰ ਨਾ ਇੱਥੇ ਸੰਗਤ ਵਿੱਚ ਤੇ ਨਾ ਹੀ ਅੱਗੇ ਬਾਹਰ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਕੋਈ ਥਾਂ ਟਿਕਾਣਾ ਨਸੀਬ ਹੁੰਦਾ ਹੈ। ਨਿੰਦਕ ਗਤ ਨਹੀਂ ਕਾਈ ਤੇ ਜਿਹੜਾ ਗੁਰੂ ਕਾ ਨਿੰਦਕ ਹੈ ਭਾਈ ਉਹਨੂੰ ਵੀ ਕਿਸੇ ਥਾਂ ਗਤ ਦਾ ਅਰਥ ਹੈ ਸਦਗਤੀ ਅਥਵਾ ਕਦੇ ਉਸਨੂੰ ਕਲਿਆਣ ਜਾਂ ਮੁਕਤੀ ਵੀ ਨਹੀਂ ਪ੍ਰਾਪਤ ਹੋ ਸਕਦੀ।
ਰੋਸ ਕਰੇ ਪ੍ਰਭ ਬਖਸ਼ ਨ ਮੇਟੈ ਨਿਤ ਨਿਤ ਚੜ੍ਹੈ ਸਵਾਈ।
ਹਜ਼ੂਰ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਧ ਹੈ। ਰੋਸ ਕਰੇ, ਜੇ ਕੋਈ ਰੋਸ ਕਰੇ ਨਾ ਪਰਮੇਸ਼ਰ ਦੇ ਪਿਆਰਿਆਂ ਤੇ, ਜੇ ਕੋਈ ਰੋਸ ਕਰੇ ਤੇ ਵਾਹਿਗੁਰੂ ਨੂੰ ਆਖੇ ਵੀ ਤੂੰ ਇਹਨਾਂ ਨੂੰ ਇਹ ਦਾਤ ਕਿਉਂ ਦਿੱਤੀ ਹੈ, ਪ੍ਰਭ ਬਖਸ਼ ਨਾ ਮਿਟੈ, ਉਹਦੇ ਕਹੇ ਤੋਂ ਵਾਹਿਗੁਰੂ ਆਪਣੀ ਬਖਸ਼ਿਸ਼ ਨੂੰ ਮਿਟਦਾ ਨਹੀਂ ਹੈ। ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜੇ ਕੋਈ ਨਾਰਾਜ਼ ਹੋ ਕੇ ਆਖੇ ਵੀ ਤੂੰ ਫਲਾਨ ਨੂੰ ਆਹ ਜਿਹੜੀ ਪਦਵੀ ਆ ਵਡਿਆਈ ਕਿਉਂ ਦਿੱਤੀ ਹੈ, ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਆਪਣੀ ਬਖਸ਼ਿਸ਼ ਨੂੰ ਨਹੀਂ ਮਿਟਦਾ। ਜਿਵੇਂ ਆਮ ਦੁਨੀਆਂ ਦੇ ਜਿਹੜੇ ਲੋਕ ਹੁੰਦੇ ਨੇ ਨਾ, ਕੋਈ ਰਾਜੇ ਮਹਾਰਾਜੇ, ਕੋਈ ਵੱਡੇ ਵੱਡੇ ਪ੍ਰਾਈਮ ਮਿਨਿਸਟਰ ਤੱਕ ਵੀ ਉਹ ਆਪਣੇ ਬੰਦਿਆਂ ਨੂੰ ਕੋਈ ਨਾ ਕੋਈ ਪਦਵੀ, ਕੋਈ ਨਾ ਕੋਈ ਉਹਨਾਂ ਨੂੰ ਪੁਰਸਕਾਰ ਦਿੰਦੇ ਨੇ, ਤੇ ਕਈ ਉਹਨਾਂ ਦੇ ਵਿਰੋਧੀ ਵੀ ਹੁੰਦੇ ਨੇ, ਉਹ ਕਹਿੰਦੇ ਨੇ ਉਹ ਤਾਂ ਆਪਣੇ ਖਿਲਾਫ਼ ਹੈ, ਤੁਸੀਂ ਉਹਨਾਂ ਨੂੰ ਇਹ ਅਹੁਦਾ ਕਿਉਂ ਦਿੱਤਾ, ਵਡਿਆਈ ਕਿਉਂ ਦਿੱਤੀ, ਫਿਰ ਉਹ ਵਾਪਸ ਵੀ ਲੈ ਲੈਂਦੇ ਨੇ। ਇਹ ਦੁਨੀਆਂ ਦੇ ਲੋਕਾਂ ਦੀ ਗੱਲ ਹੈ। ਪਰ ਹਜ਼ੂਰ ਕਹਿੰਦੇ ਨੇ ਜੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਕੋਈ ਰੋਸ ਕਰੇ ਨਾ ਤੇ ਵਾਹਿਗੁਰੂ ਆਪਣੀ ਬਖਸ਼ਿਸ਼ ਨਹੀਂ ਖੋਹਦਾ। ਨਿਤ ਨਿਤ ਚੜ੍ਹੈ ਸਵਾਈ, ਵਾਹਿਗੁਰੂ ਦੀ ਦਿੱਤੀ ਬਖਸ਼ਿਸ਼ ਨਿਤ ਨਿਤ ਰੋਜ਼ ਬਾ ਰੋਜ਼ ਦਿਨ ਦੂਣੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾਂਦੀ ਹੈ।
ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰਾ ਠਾਕੁਰ ਆਪ ਦਿਵਾਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀ, ਜੋ ਗੁਰੂ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ ਨਾ ਮੇਟੈ ਕੋਈ, ਉਸਨੂੰ ਕੋਈ ਮੇਟ ਨਹੀਂ ਸਕਦਾ, ਕੋਈ ਉਸਨੂੰ ਖੋ ਨਹੀਂ ਸਕਦਾ। ਕਿਉਂ? ਮੇਰਾ ਠਾਕੁਰ ਆਪ ਦਵਾਈ, ਉਹ ਮੇਰੇ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਤਾਂ ਦਵਾਈ ਹੈ, ਕਿਉਂਕਿ ਗੁਰੂ ਦੇ ਵਿੱਚ ਵੀ ਤੇ ਪਰਮੇਸ਼ਰ ਹੀ ਬੈਠਾ ਨਾ। ਸਤਿਗੁਰ ਵਿੱਚ ਆਪ ਰੱਖੇ ਹੋਣ, ਕਰ ਪ੍ਰਗਟ ਆਖ ਸੁਣਾਇਆ, ਇਸ ਲਈ ਕਿਸੇ ਦੇ ਕਿਹਾ ਵਾਹਿਗੁਰੂ ਆਪਣੀ ਦਿੱਤੀ ਵਡਿਆਈ ਨੂੰ ਫਿਰ ਵਾਪਸ ਨਹੀਂ ਲੈ ਸਕਦਾ।
ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਜਿਨ੍ਹਾਂ ਨਿੰਦਕਾਂ ਨੂੰ ਗੁਰੂ ਦੀ ਦਾਤ ਨਹੀਂ ਨਾ ਪਾਈ, ਜਿਹੜੇ ਗੁਰੂ ਦੇ ਨਿੰਦਕ ਨੇ ਉਹਨਾਂ ਨੂੰ ਗੁਰੂ ਦੀ ਦਾਤ ਨਹੀਂ ਚੰਗੀ ਲੱਗਦੀ। ਜਦੋਂ ਸਤਿਗੁਰੂ ਕਿਸੇ ਵੀ ਗੁਰਸਿੱਖ ਨੂੰ ਕੋਈ ਵਡਿਆਈ, ਕੋਈ ਪਦਵੀ ਬਖਸ਼ਿਸ਼ ਕਰਦੇ ਨੇ, ਨਿੰਦਕਾਂ ਨੂੰ ਉਹ ਨਹੀਂ ਚੰਗੀ ਲੱਗਦੀ। ਪਰ ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ? ਨਿੰਦਕ ਨਰ ਕਾਲੇ ਮੁਖ ਨਿੰਦਾ, ਉਹ ਨਿੰਦਿਆ ਕਰਨ ਵਾਲੇ ਨਿੰਦਕ ਪੁਰਸ਼ਾਂ ਦੇ ਫਿਰ ਮੂੰਹ ਕਾਲੇ ਹੁੰਦੇ ਨੇ, ਤੇ ਫਿਰ ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਅੱਗੇ ਲੋਕਾਂ ਦੇ ਵਿੱਚ ਬੇਇੱਜ਼ਤ ਕੀਤਾ ਜਾਂਦਾ ਹੈ। ਇੱਥੇ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਲੋਕ ਉਹਨਾਂ ਨੂੰ ਫਟਕਾਰਾਂ ਪਾਉਂਦੇ ਨੇ, ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਫਿਰ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਹਨ।
ਐ ਜੀ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੈ, ਬੈਲਮਨਾ ਅਧੂਆ ਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀ, ਜਿਹੜੇ ਗੁਰਸਿੱਖ ਮਾਈ ਭਾਈ ਆਪ ਜੀ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਤੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਸਾਰੇ ਕੀਤੇ ਗੁਨਾਹਾਂ ਨੂੰ ਬਖਸ਼ ਕੇ ਮੁਆਫ਼ ਕਰਕੇ ਮਿਲਾਵੈ ਆਪਣੇ ਨਾਲ ਮਿਲਾ ਲੈਂਦੇ ਹੋ, ਬਿਲਮਨਾ ਅਧੂਆ ਰਾਈ, ਉਹਨਾਂ ਨੂੰ ਅੱਧੀ ਰਾਈ ਜਿੰਨੀ ਵੀ ਦੇਰ ਨਹੀਂ ਲੱਗਦੀ। ਭਾਵ ਜਿਹੜੇ ਤੁਹਾਡੀ ਸ਼ਰਨ ਵਿੱਚ ਪੈ ਗਏ ਨੇ ਤੇ ਨਾਲ ਇਉਂ ਨਿਮਾਣੇ ਤੇ ਨਿਤਾਣੇ ਹੋ ਕੇ ਟਹਿ ਕੇ ਅਰਦਾਸ ਕਰਦੇ ਨੇ, ਮੇਲ ਲਹਿਓ ਦਇਆਲ ਟਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਪ੍ਰਮਤ ਬਹੁ ਹਾਰਿਆ, ਤੇ ਤੁਸੀਂ ਮਹਾਰਾਜ ਉਹਨਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦੇ ਹੋ, ਅੱਧੀ ਰਾਈ ਵੀ ਇਸ ਕੰਮ ਦੇ ਵਿੱਚ ਦੇਰ ਨਹੀਂ ਲੱਗਦੀ।
ਆਨੰਦ ਮੂਲ ਨਾਥ ਸਿਰ ਨਾਥਾ, ਸਤਿਗੁਰ ਮੇਲ ਮਿਲਾਈ।
ਹੇ ਵਾਹਿਗੁਰੂ ਜੀ, ਤੁਸੀਂ ਆਨੰਦ ਮੂਲ, ਆਨੰਦ ਦਾ ਮੂਲ ਸਰੋਤ ਹੋ, ਆਨੰਦ ਦਾ ਸੋਮਾ ਹੋ, ਨਾਥ ਸਿਰ ਨਾਥਾ, ਜਿੰਨੇ ਦੁਨੀਆਂ ਦੇ ਵਿੱਚ ਨਾਥ ਬਣੇ ਹੋਏ ਨੇ ਤੁਸੀਂ ਉਹਨਾਂ ਨਾਥਾਂ ਦੇ ਸਿਰ ਦੇ ਨਾਥ ਸਵਾਮੀ ਹੋ, ਵੱਡੇ ਮਾਲਕ ਹੋ। ਸਤਿਗੁਰ ਮੇਲ ਮਿਲਾਈ, ਤੇ ਜਿਨ੍ਹਾਂ ਤੇ ਤੁਸੀਂ ਪ੍ਰਸੰਨ ਹੁੰਦੇ ਹੋ ਤੇ ਉਹਨਾਂ ਨੂੰ ਸਤਿਗੁਰੂ ਦੇ ਮੇਲ ਵਿੱਚ ਮਿਲਾ ਦਿੰਦੇ ਹੋ।
ਐ ਜੀ ਸਦਾ ਦਇਆਲ ਦਇਆ ਕਰ ਰਵਿਆ, ਗੁਰਮਤ ਭ੍ਰਮਣ ਚੁਕਾਈ।
ਹੇ ਪਿਆਰੇ ਪ੍ਰਭੂ ਜੀ, ਜਿਨ੍ਹਾਂ ਤੇ ਆਪ ਜੀ ਦੀ ਮਿਹਰ ਹੋਈ ਹੈ, ਸਦਾ ਦਇਆਲ ਦਇਆ ਕਰ ਰਿਹਾ ਵੀ ਜਿਨ੍ਹਾਂ ਤੇ ਆਪ ਜੀ ਦੀ ਮਿਹਰ ਹੋਈ ਹੈ ਤੇ ਫਿਰ ਉਹਨਾਂ ਨੇ ਸਤਿਗੁਰੂ ਦੀ ਮਿਹਰ ਦਾ ਸਦਕਾ ਰਵਿਆ ਆਪ ਜੀ ਦੇ ਨਾਮ ਨੂੰ ਤੇ ਜਸ ਨੂੰ ਉਚਾਰਨ ਕੀਤਾ। ਐ ਜੀ ਸਦਾ ਦਇਆਲ ਦਇਆ ਕਰ ਰਵਿਆ ਹੈ ਦਇਆ ਦੇ ਕਰ ਵਾਹਿਗੁਰੂ ਜੀ ਜਿਨ੍ਹਾਂ ਤੇ ਤੁਹਾਡੀ ਮਿਹਰ ਹੋਈ ਉਹਨਾਂ ਨੇ ਗੁਰੂ ਦੀ ਮਿਹਰ ਦੇ ਪਾਤਰ ਹੋ ਕੇ ਆਪ ਜੀ ਦੇ ਨਾਮ ਨੂੰ ਜਪਿਆ ਗੁਰਮਤ ਪ੍ਰਮਣ ਚੁਕਾਈ ਤੇ ਗੁਰਮਤ ਦੁਆਰਾ ਜਿਹੜੀ ਉਹਨਾਂ ਦੀ ਤੁਸੀਂ ਭਟਕਣ ਸੀ ਅਥਵਾ 84 ਲੱਖ ਜੂਨਾਂ ਦਾ ਭਰਮਣ ਸੀ ਉਹ ਤੁਸੀਂ ਚੁਕਾ ਦਿੱਤਾ।
ਪਾਰਸ ਭੇਟ ਕਾਂਚਨ ਧਾਤ ਹੋਈ ਸਤਸੰਗਤ ਕੀ ਵਡਿਆਈ।
ਇਹ ਵਾਹਿਗੁਰੂ ਜੀ ਇਹ ਸਤਸੰਗਤ ਦੀ ਵਡਿਆਈ ਹੈ, ਇਹ ਗੁਰੂ ਨਾਨਕ ਦੀ ਵਡਿਆਈ ਹੈ। ਪਾਰਸ ਭੇਟ ਕੰਚਨ ਧਾਤ ਹੋਈ, ਚਾਹੇ ਕੋਈ ਵੀ ਧਾਤ ਹੋਵੇ ਉਹ ਪਾਰਸ ਨੂੰ ਛੋਹ ਕੇ ਕੰਚਨ ਸੋਨਾ ਬਣ ਜਾਂਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਇਹ ਵਡਿਆਈ ਹੈ ਸਤਸੰਗਤ ਦੀ ਵਡਿਆਈ, ਜੈ ਸਤਿਗੁਰ ਤਹਿ ਸਤਸੰਗਤ ਬਣਾਈ ਵੀ ਜਿੱਥੇ ਜਿਹੜੀ ਵੀ ਧਾਤ ਪਾਰਸ ਨੂੰ ਛੋਹ ਜਾਵੇ ਜਿਵੇਂ ਸੋਨਾ ਬਣ ਜਾਂਦੀ ਹੈ। ਇਸੇ ਤਰ੍ਹਾਂ ਚਾਰੇ ਵਰਨਾ ਵਿੱਚੋਂ ਚਾਰੇ ਆਸ਼ਰਮਾਂ ਦੇ ਵਿੱਚੋਂ ਚਾਹੇ ਕੋਈ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਗਿਆ, ਜਿਸਨੇ ਵੀ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਕਰ ਲਈ ਤੇ ਫਿਰ ਉੱਥੇ ਪਾਰਸ ਕਲਾ ਵਰਤ ਗਈ, ਚਾਹੇ ਕੋਈ ਵੀ ਸੀ ਤੇ ਉਹ ਸੋਨਾ ਬਣ ਗਿਆ। ਇਹਦਾ ਮਤਲਬ ਇਹ ਹੈ ਸਤਸੰਗਤ ਦੀ ਵਡਿਆਈ ਹੈ, ਇਹ ਗੁਰੂ ਦੀ ਵਡਿਆਈ ਹੈ। ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਂਦਾ ਹੈ ਚਾਹੇ ਉੱਚੀ ਨੀਵੀਂ ਜਾਤ ਵਿੱਚੋਂ ਕੋਈ ਵੀ ਹੋਵੇ, ਜਿਵੇਂ ਪਾਰਸ ਹਰ ਧਾਤ ਨੂੰ ਸੋਨਾ ਬਣਾ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਹਰ ਜੀਵ ਨੂੰ ਹਰ ਇਨਸਾਨ ਨੂੰ ਸ਼ੁੱਧ ਤੇ ਨਿਰਵਿਕਾਰ ਬਣਾ ਦਿੰਦਾ ਹੈ।
ਹਰ ਜਲ ਨਿਰਮਲ ਮਨ ਇਸ਼ਨਾਨੀ ਮੱਜਨ ਸਤਿਗੁਰ ਭਾਈ।
ਲੋ ਹਜ਼ੂਰ ਕਹਿੰਦੇ ਨੇ ਗੁਰਮੁਖੋ ਹਰ ਜਲ ਨਿਰਮਲ, ਵਾਹਿਗੁਰੂ ਦਾ ਨਾਮ ਇੱਕ ਨਿਰਮਲ ਜਲ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਅਥਵਾ ਨਿਰਮਲ ਉਦੋ ਗੋਬਿੰਦ ਕਾ ਨਾਮ। ਵਾਹਿਗੁਰੂ ਦਾ ਨਾਮ ਇੱਕ ਨਿਰਮਲ ਜਲ ਹੈ ਤੇ ਮਨ ਇਸ਼ਨਾਨੀ, ਤੇ ਸਾਡਾ ਮਨ ਉਸ ਨਾਮ ਦੇ ਨਿਰਮਲ ਜਲ ਦੇ ਵਿੱਚ ਇਸ਼ਨਾਨ ਕਰ ਰਿਹਾ ਹੈ। ਮੱਜਣ ਸਤਿਗੁਰ ਭਾਈ, ਹੇ ਭਾਈ ਵੀ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਐਸਾ ਮੱਜਣ ਦਾ ਅਰਥ ਵੀ ਇਹ ਪੁਰਬੀ ਇਸ਼ਨਾਨ ਨਾਮ ਦੇ ਅੰਮ੍ਰਿਤ ਜਲ ਦੇ ਵਿੱਚ ਵੀ ਇਹ ਐਸਾ ਪਵਿੱਤਰ ਇਸ਼ਨਾਨ ਹੁੰਦਾ ਹੈ।
ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ।
ਮੱਜਣ ਸਤਿਗੁਰ ਭਾਈ ਜਿਹੜਾ ਸ਼ਬਦ ਹੈ ਨਾ ਭਾਈ, ਹੇ ਭਾਈ, ਇਉਂ ਕਰਕੇ ਅਰਥ ਲੱਗਿਆ ਹੈ। ਹੇ ਭਾਈ ਵਾਹਿਗੁਰੂ ਦਾ ਨਾਮ ਨਿਰਮਲ ਜਲ ਹੈ ਤੇ ਮਨ ਉਹਦੇ ਵਿੱਚ ਇਸ਼ਨਾਨ ਕਰਨ ਵਾਲਾ ਹੈ, ਤੇ ਮੱਜਣ ਸਤਿਗੁਰ ਬਈ ਸਤਿਗੁਰੂ ਦੀ ਕਿਰਪਾ ਨਾਲ ਹੀ ਐਸੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਹੁੰਦਾ ਹੈ। ਪੁਨਰਪ ਜਨਮ ਨਾਹੀ ਜਨ ਸੰਗਤ, ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਇੱਥੇ ਜਨ ਗੁਰੂ ਦਾ ਵਾਚਕ ਹੈ, ਕਿਉਂਕਿ ਪ੍ਰਕਰਨ ਗੁਰੂ ਦਾ ਚੱਲ ਰਿਹਾ ਹੈ ਨਾ ਮੱਜਣ ਸਤਿਗੁਰ ਭਾਈ। ਹਜ਼ੂਰ ਕਹਿੰਦੇ ਨੇ ਪੁਨਰਪ ਜਨਮ ਨਾਹੀ ਜਨ ਸੰਗਤ, ਧੰਨ ਗੁਰੂ ਨਾਨਕ ਦੇ ਮਹਾਰਾਜ ਦਸੋ ਪਾਤਸ਼ਾਹੀਆਂ, ਵਾਹਿਗੁਰੂ ਦੇ ਜਨ ਦਾਸ ਹੀ ਬਣੇ ਰਹੇ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਮੈਂ ਹੂੰ ਪਰੋਂ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਤਿਗੁਰੂ ਆਪ ਗੁਰੂ ਨਹੀਂ ਬਣੇ, ਵਾਹਿਗੁਰੂ ਦੇ ਦਾਸ ਹੀ ਬਣੇ। ਪੁਨਰਪ ਜਨਮ ਨਾਹੀ ਜਨ ਸੰਗਤ, ਬਈ ਗੁਰੂ ਦੀ ਸੰਗਤ ਕਰਕੇ ਤੇ ਫਿਰ ਮੁੜ ਕੇ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਜੋਤੀ ਜੋਤ ਸਮਾਈ, ਕਿਉਂਕਿ ਗੁਰੂ ਮਹਾਰਾਜ ਨੇ ਜਿਹੜੀ ਜੀਵ ਦੀ ਪਰਤਕ ਜੋਤ ਸੀ ਉਸ ਨੂੰ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ।
ਤੂੰ ਵੱਡ ਪੁਰਖ ਅਗੰਮ ਤਰੋਵਰ ਹਮ ਪੰਖੀ ਤੁਜ ਮਾਹੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੂੰ ਵੱਡ ਪੁਰਖ, ਤੂੰ ਵੱਡਾ ਪੁਰਖ ਹੈ, ਅਗੰਮ ਮਨ ਦੀ ਗਮਤਾ ਤੋਂ ਪਰੇ। ਤਰੋਵਰ ਇੱਕ ਬੜਾ ਸੁੰਦਰ ਬਿਰਸ਼ ਹੈ, ਹਮ ਪੰਖੀ ਤੁਜ ਮਾਹੀ, ਤੇ ਅਸੀਂ ਮਹਾਰਾਜ ਤੇਰੇ ਵਿੱਚ ਤੇਰੇ ਆਸਰੇ ਰਹਿਣ ਵਾਲੇ ਪੰਛੀ ਹਾਂ। ਜਿਵੇਂ ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ, ਤੂੰ ਤਰਵਰ ਹਉ ਪੰਖੀ ਆਹੇ, ਹੇ ਵਾਹਿਗੁਰੂ ਤੂੰ ਬਿਰਸ਼ ਹੈ ਤੇ ਅਸੀਂ ਤੇਰੇ ਆਸਰੇ ਰਹਿਣ ਵਾਲੇ ਪੰਛੀ ਹਾਂ। ਜਿਵੇਂ ਪੰਛੀ ਬਿਰਸ਼ਾਂ ਤੇ ਰਹਿਣ ਬਸੇਰਾ ਕਰਦੇ ਨੇ, ਇਸੇ ਤਰ੍ਹਾਂ ਹੇ ਵਾਹਿਗੁਰੂ ਤੂੰ ਵੱਡਾ ਪੁਰਖ ਤੇ ਬਹੁਤ ਵੱਡਾ ਇੱਕ ਬਿਰਸ਼ ਹੈ ਤੇ ਅਸੀਂ ਤੇਰੇ ਵਿੱਚ ਤੇਰੇ ਆਸਰੇ ਰਹਿਣ ਵਾਲੇ ਪੰਛੀ ਹਾਂ।
ਨਾਨਕ ਨਾਮ ਨਿਰੰਜਨ ਦੀ ਜੈ, ਜੁਗ ਜੁਗ ਸ਼ਬਦ ਸਲਾਹੀ।
ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਨਿਰੰਜਨ ਦਾ ਅਰਥ ਹੈ ਵੀ ਪਵਿੱਤਰ, ਸਾਨੂੰ ਇਹ ਪਵਿੱਤਰ ਨਾਮ ਬਖਸ਼ਿਸ਼ ਕਰ ਦਿਓ, ਇਹ ਨਾਮ ਦਾ ਚੋਗ ਸਾਨੂੰ ਬਖਸ਼ਿਸ਼ ਕਰ ਦਿਓ, ਕਿਉਂਕਿ ਅਸੀਂ ਪੰਛੀਆਂ ਨੂੰ ਚੋਗ ਚਾਹੀਦੀ ਹੈ। ਤੁਸੀਂ ਬਿਰਸ਼ ਹੋ ਤੇ ਅਸੀਂ ਪੰਛੀ ਹਾਂ, ਤੇ ਸਾਨੂੰ ਮਹਾਰਾਜ ਇਹ ਪਵਿੱਤਰ ਨਾਮ ਬਖਸ਼ਿਸ਼ ਕਰ ਦਿਓ। ਜੁਗ ਜੁਗ ਸ਼ਬਦ ਸਲਾਹੀ ਤੇ ਜੁਗਾਂ ਜੁਗਾਂ ਅੰਦਰ ਗੁਰੂ ਕੇ ਸ਼ਬਦ ਦੁਆਰਾ ਤੁਹਾਨੂੰ ਸਲਾਹੁੰਦੇ ਰਹੀਏ। ਬਸ ਆਹ ਦਾਤ ਬਖਸ਼ਿਸ਼ ਕਰ ਦਿਓ, ਇੱਕ ਨਾਮ ਤੇ ਦੂਸਰੀ ਸਿਫਤ ਸਲਾਹ ਦੀ ਦਾਤ ਸਤਿਗੁਰੂ ਨੇ ਮੰਗੀ ਹੈ। ਪਿੱਛੇ ਵੀ ਤਾਂ ਸਤਿਗੁਰੂ ਨੇ ਇਹੀ ਆਖਿਆ ਸੀ, ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਰ। ਅੰਮ੍ਰਿਤ ਜਲ ਤੋਂ ਮੁਰਾਦ ਹੈ ਨਾਮ ਦੀ, ਤੇ ਹਰ ਜਸ ਤੋਂ ਮੁਰਾਦ ਹੈ ਕੀਰਤਨ ਦੀ। ਇੱਥੇ ਵੀ ਨਾਨਕ ਨਾਮ ਨਿਰੰਜਨ ਦੀਜੈ। ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਪਵਿੱਤਰ ਨਾਮ ਦੇ ਦਿਓ। ਨਿਰੰਜਨ ਦਾ ਅਰਥ ਹੈ ਵੀ ਜਿਹੜੀ ਮਾਇਆ ਦੀ ਕਾਲਖ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਤੁਸੀਂ ਉਹ ਸ਼ੁੱਧ ਨਾਮ, ਐਸਾ ਨਾਮ ਨਿਰੰਜਨ ਹੋਏ ਵੀ ਐਸਾ ਵਾਹਿਗੁਰੂ ਦਾ ਨਾਮ ਹੈ ਜਿਸ ਨੂੰ ਜਪ ਕੇ ਮਨੁੱਖ ਵੀ ਨਿਰੰਜਨ ਪਵਿੱਤਰ ਹੋ ਜਾਂਦਾ ਹੈ। ਤੇ ਤੁਸੀਂ ਮਹਾਰਾਜ ਉਹ ਪਵਿੱਤਰ ਨਾਮ ਬਖਸ਼ਿਸ਼ ਕਰ ਦਿਓ। ਜੁਗ ਜੁਗ ਸ਼ਬਦ ਸਲਾਹੀ ਤੇ ਜੁਗਾਂ ਜੁਗਾਂ ਤਾਂ ਗੁਰੂ ਕੇ ਸ਼ਬਦ ਰਾਹੀਂ ਅਸੀਂ ਆਪ ਜੀ ਦੀ ਸਿਫਤ ਸਲਾਹ ਕਰਦੇ ਰਹੀਏ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ, ਤੇ ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਝ ਮਾਹੀ, ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।